ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫੁਰਮਾਨ ਹੈ, ਗੁਰ ਕੈ ਸ਼ਬਦ ਏਕ ਲਿਵਲਾਗੀ, ਤੇਰੇ ਨਾਮ ਰਤੇ ਤ੍ਰਿਪਤਾਸੀ। ਇਸ ਸ਼ਬਦ ਦੇ ਵਿਸ਼ੇ 'ਤੇ ਗੁਰਮੁਖ ਪਿਆਰੇ ਬਾਊ ਜੀਆਂ ਨੇ 9 ਲੇਖ ਲਿਖੇ ਹਨ ਜੀ, ਜਿਸ ਵਿੱਚੋਂ 5ਵਾਂ ਭਾਗ ਪੜ੍ਹਿਆ ਜਾਂਦਾ ਹੈ। ਸਿਰਲੇਖ ਹੈ, ਗੁਰ ਕਾ ਸ਼ਬਦ ਕੋ ਵਿਰਲਾ ਬੂਝੇ। ਆਓ ਪਿਆਰ ਨਾਲ ਸਰਵਨ ਕਰੀਏ ਜੀ। ਇੱਕ ਉਦਾਹਰਣ, ਸ਼ਰਾਬ ਦੇ 2 ਅੱਡ ਅੱਡ ਸਰੂਪ ਹਨ। ਇੱਕ ਤਾਂ ਹੈ ਸਥੂਲ ਸਰੂਪ, ਰੰਗ ਬਿਰੰਗਾ, ਕੌੜਾ, ਕੁਸੈਲਾ, ਕੋਲੂਆ, ਅਤੇ ਦੂਸਰਾ ਹੈ ਸੂਖਮ ਸਰੂਪ, ਕਿ ਜਦ ਸ਼ਰਾਬ ਨੂੰ ਪੀਤਾ ਜਾਏ ਤਾਂ ਇਸ ਦਾ ਮਨ, ਤਨ, ਬੁੱਧੀ ਉੱਤੇ ਅਨੋਖਾ ਜਿਹਾ ਅਸਰ ਹੁੰਦਾ ਹੈ, ਜਿਸ ਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਦੇ ਦੂਜੇ ਸਰੂਪ ਵਿੱਚ ਸ਼ਰਾਬ ਦਾ ਜੋ ਪਹਿਲਾ ਸਰੂਪ ਸਥੂਲ ਸਰੂਪ ਹੈ, ਉਹ ਸਮਾ ਜਾਂਦਾ ਹੈ ਜਾਂ ਅਲੋਪ ਹੋ ਜਾਂਦਾ। ਪਹਿਲਾ ਸਥੂਲ ਸਰੂਪ ਦੇਖਣ, ਬੋਲਣ, ਸੁਣਨ ਅਤੇ ਕਲਪਨਾ ਤਾਈਂ ਹੀ ਸੀਮਤ ਹੈ, ਪਰ ਦੂਜਾ ਸੂਖਮ ਸਰੂਪ ਸਰੀਰਕ, ਮਾਨਸਿਕ ਅਤੇ ਵਲਵਲਿਆਂ ਵਿੱਚ ਪ੍ਰਵਿਰਤ ਹੁੰਦਾ, ਜਿਸ ਦੁਆਰਾ ਕੋਈ ਅਨੋਖੀ ਖੁਸ਼ੀ, ਕੋਈ ਚਾਓ, ਉਮਾਹ, ਖੇੜਾ, ਫੁਰਤੀ, ਬੇਪਰਵਾਹੀ, ਮਸਤੀ, ਨਸ਼ਈ ਅੱਖਾਂ, ਚਮਕਦਾ ਚਿਹਰਾ, ਥਥਲਾ ਬੋਲ, ਦਲੇਰੀ ਅਤੇ ਹਉਮੈ ਦਾ ਪ੍ਰਗਟਾਵਾ ਹੁੰਦਾ। ਸ਼ਰਾਬ ਦੇ ਪਹਿਲੇ ਸਰੂਪ ਦਾ ਗਿਆਨ ਫੋਕਾ, ਦਿਮਾਗੀ ਕਲਪਨਾ ਤਾਈਂ ਹੀ ਸੀਮਤ ਹੈ, ਪਰ ਸਰੀਰ ਦੇ ਅੰਦਰ ਜਾ ਕੇ ਸ਼ਰਾਬ ਦਾ ਸਰੂਪ ਬਿਲਕੁਲ ਬਦਲ ਜਾਂਦਾ ਅਤੇ ਤਨ ਮਨ ਅੰਦਰ ਉੱਪਰ ਦੱਸਿਆ ਅਨੋਖਾ ਸਰੂਰ ਉਪਜਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸ਼ਰਾਬ ਸਾਡੇ ਅੰਦਰ ਜਾ ਕੇ ਸਰੂਰ ਦਾ ਰੂਪ ਧਾਰ ਲੈਂਦੀ। ਇਹ ਸ਼ਰਾਬ ਅੱਖਰਾਂ, ਬੋਲੀ, ਖਿਆਲਾਂ ਤਾਈਂ ਹੀ ਸੀਮਤ ਹੈ, ਪਰ ਸਰੂਰ ਸਰੀਰ, ਮਨ, ਬੁੱਧੀ ਦੇ ਰਗੋ ਰੇਸ਼ੇ ਵਿੱਚ ਤਸ ਵਸ ਰਸ ਕੇ ਮਾਨਸਿਕ ਜੀਵਨ ਦੇ ਹਰ ਪੱਖ ਵਿੱਚ ਆਪਣਾ ਅਲੌਕਿਕ ਜਲਵਾ ਦਿਖਾਉਂਦਾ ਹੈ। ਜਾਂ ਦੂਸਰੇ ਲਫ਼ਜ਼ਾਂ ਵਿੱਚ, ਸ਼ਰਾਬ ਦਾ ਸਰੂਰ ਸ਼ਰਾਬ ਦੇ ਅੰਤਰੀਵ ਔਗੁਣਾਂ ਦਾ ਪ੍ਰਗਟਾਵਾ ਹੈ। ਇਹ ਸ਼ਰਾਬ ਦਾ ਸਰੂਰ ਤਾਂ ਆਰਜ਼ੀ ਹੈ, ਟੈਂਪਰੇਰੀ ਹੈ, ਥੋੜ੍ਹੇ ਚਿਰ ਮਗਰੋਂ ਲੈ ਜਾਂਦਾ ਹੈ ਅਤੇ ਮਗਰੋਂ ਟੋਟ ਪੈਂਦੀ ਹੈ, ਜਿਸ ਨਾਲ ਸ਼ਰਾਬੀ ਦੀ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਹੋ ਜਾਂਦੀ। ਪਰ ਇਸ ਦੇ ਉਲਟ ਸ਼ਬਦ ਜਾਂ ਨਾਮ, ਇਸ ਸ਼ਬਦ ਜਾਂ ਨਾਮ ਦਾ ਆਤਮਿਕ ਸਰੂਰ ਸਦਾ ਇੱਕ ਸਾਰ ਕਾਇਮ ਰਹਿੰਦਾ, ਜਗਿਆਸੂ ਨੂੰ ਨਿੱਤ ਨਵੇਂ ਰੰਗ ਰਸ ਵਿੱਚ ਮਸਤ ਕਰੀ ਰੱਖਦਾ। ਇਹ ਇਲਾਹੀ ਪ੍ਰਕਾਸ਼ ਰੂਪ ਤਤ ਸ਼ਬਦ ਦੀ ਖੁਮਾਰੀ ਦਿਨ ਰਾਤ ਚੜ੍ਹੀ ਰਹਿੰਦੀ ਹੈ। ਹਾਂਜੀ, ਸ਼ਬਦ ਜਾਂ ਨਾਮ ਦਾ ਆਤਮਿਕ ਸਰੂਰ ਸਦਾ ਇੱਕ ਸਾਰ ਕਾਇਮ ਰਹਿੰਦਾ। ਇਸ ਤਤ ਸ਼ਬਦ ਦੀ ਖੁਮਾਰੀ ਦਿਨ ਰਾਤ ਚੜ੍ਹੀ ਰਹਿੰਦੀ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨਮੈ ਲਹਿ ਜਾਤਾ, ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮਹਿ ਵਿਆਪੈ ਚਿੰਦ, ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋ ਛੇਰੇ ਰਹਾਉ। ਹਾਂਜੀ, ਅੰਤਰ ਆਤਮੇ ਗੁਰ ਸ਼ਬਦ ਦੇ ਗੱਜਣ ਅਥਵਾ ਪ੍ਰਕਾਸ਼ ਹੋਣ ਨਾਲ ਮਨ, ਤਨ ਅਤੇ ਆਤਮਾ ਵਿੱਚ ਕੋਈ ਰਸ ਭਿਨਰੀ ਚੜਨਾਹਟ। ਗੁਰ ਸ਼ਬਦ ਦੇ ਗੱਜਣ ਅਥਵਾ ਪ੍ਰਕਾਸ਼ ਹੋਣ ਨਾਲ ਮਨ, ਤਨ ਅਤੇ ਆਤਮਾ ਵਿੱਚ ਰਸ ਭਿਨੜੀ ਚਰਨਾਟ, ਆਨੰਦ ਦੀ ਕੰਬਣੀ, ਆਤਮ ਹਿੰਡੋਲਾ, ਆਤਮ ਰਸ ਦਾ ਵਾਹ ਵਰੋਲਾ, ਆਤਮ ਮਹਾਰਸ, ਆਤਮ ਮੌਜ, ਆਤਮ ਲਹਿਰ, ਕੋਈ ਮਿੱਠੜੀ ਆਤਮਿਕ ਥਰ ਖੰਬਣੀ, ਮਸਤ ਅਲਮਸਤ ਸਦਾ ਹੁਸ਼ਿਆਰੀ, ਖਰੀ ਖੁਮਾਰੀ ਤੇ ਚਰਨ ਕਮਲ ਕੀ ਮੌਜ ਸੁੱਤੇ ਸਿੱਧ ਉਪਜਦੀ ਅਤੇ ਪ੍ਰਵਿਰਤ ਹੁੰਦੀ। ਗੁਰ ਸ਼ਬਦ ਦੇ ਗੱਜਣ ਹੋਣਾ ਅਥਵਾ ਪ੍ਰਕਾਸ਼ ਹੋਣ ਨਾਲ ਚਰਨ ਕਮਲ ਕੀ ਮੌਜ ਸੁੱਤੇ ਸਿੱਧ ਉਪਜਦੀ ਅਤੇ ਪ੍ਰਵਿਰਤ ਹੁੰਦੀ। ਇਹ ਊਚਮ ਊਚੀ ਸੂਚਮ ਸੂਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਲਈ ਤਤ ਸ਼ਬਦ ਨੂੰ ਸੁਣਨ ਦੀ, ਬੁੱਝਣ ਦੀ, ਸੀਝਣ ਦੀ, ਚੀਨਣ, ਪਹਿਚਾਨਣ, ਵਿਚਾਰਨ, ਤਤ ਸ਼ਬਦ ਨੂੰ ਕਮਾਉਣ ਅਤੇ ਅਨੁਭਵ ਕਰਨ ਦੀ ਅਤਿਅੰਤ ਲੋੜ ਹੈ। ਅਸੀਂ ਗੁਰਬਾਣੀ ਰੂਪ ਸ਼ਬਦ ਨੂੰ ਆਪਣੇ ਅਸਥੂਲ ਕੰਨਾਂ ਨਾਲ ਹੀ ਸੁਣਨ ਵਿੱਚ ਸੰਤੁਸ਼ਟ ਹਾਂ ਅਤੇ ਇਸੇ ਨੂੰ ਹੀ ਆਤਮਿਕ ਮੰਜ਼ਿਲ ਸਮਝੀ ਬੈਠੇ ਹਾਂ। ਪਰ ਅਸਲ ਵਿੱਚ ਗੁਰਬਾਣੀ ਅਨੁਸਾਰ ਤਤ ਸ਼ਬਦ ਸਿਰਫ ਅੰਦਰਲੇ ਅਨੁਭਵੀ ਸੁਰਤ ਰੂਪੀ ਕੰਨਾਂ ਨਾਲ ਹੀ ਸੁਣਿਆ ਜਾਂ ਅਨੁਭਵ ਕੀਤਾ ਜਾ ਸਕਦਾ। ਅਸੀਂ ਤਾਂ ਗੁਰਬਾਣੀ ਸਰੂਪ ਗੁਰਬਾਣੀ ਰੂਪ ਸ਼ਬਦ ਨੂੰ ਆਪਣੇ ਕੰਨਾਂ ਨਾਲ ਹੀ ਸੁਣਨ ਵਿੱਚ ਸੰਤੁਸ਼ਟ ਹਾਂ। ਪਰ ਅਸਲ ਵਿੱਚ ਗੁਰਬਾਣੀ ਅਨੁਸਾਰ ਤਤ ਸ਼ਬਦ ਸਿਰਫ ਅੰਦਰਲੇ ਅਨੁਭਵੀ ਸੁਰਤ ਰੂਪੀ ਕੰਨਾਂ ਨਾਲ ਹੀ ਸੁਣਿਆ ਜਾਂ ਅਨੁਭਵ ਕੀਤਾ ਜਾ ਸਕਦਾ। ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਮੰਨਿਆ। ਸ਼ਬਦ ਸੁਣੀਐ ਸ਼ਬਦ ਬੁਝੀਐ ਸੱਚ ਰਹੇ ਲਿਵ ਲਾਏ। ਸੋ ਜਦ ਤਾਈਂ ਸਾਡੀ ਬਿਰਤੀ ਸੁਰਤੀ ਬਾਹਰ ਮੁਖੀ ਹੈ ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣਨੀ ਹੈ। ਪਰ ਜਦ ਸ਼ਬਦ ਸੁਰਤ ਦੇ ਮੇਲ ਦੁਆਰਾ ਸੁਰਤੀ ਅੰਤਰਮੁਖੀ ਹੋ ਜਾਵੇ ਤਾਂ ਅੰਤਰ ਆਤਮੇ ਅਨੁਭਵ ਦੁਆਰਾ ਅਨਹਦ ਧੁਨੀ ਸੁਣਾਈ ਦਿੰਦੀ ਹੈ। ਜਦ ਸ਼ਬਦ ਸੁਰਤ ਦੇ ਮੇਲ ਦੁਆਰਾ ਸੁਰਤੀ ਅੰਤਰਮੁਖੀ ਹੋ ਜਾਵੇ ਤਾਂ ਅੰਤਰ ਆਤਮੇ ਅਨੁਭਵ ਦੁਆਰਾ ਅਨਹਦ ਧੁਨੀ ਸੁਣਾਈ ਦਿੰਦੀ ਹੈ। ਜਿਸ ਨੂੰ ਸ਼ਬਦ ਸੁਣੀ, ਨਾਮ ਧੁਨੀ, ਅਨਹਦ ਨਾਦ, ਅਨਹਦ ਚੁਨਕਾਰ, ਅਨਹਦ ਸ਼ਬਦ ਦੱਸਿਆ ਗਿਆ ਹੈ। ਸਾਡੇ ਸਰੀਰਕ ਕੰਨ ਤਾਂ ਸਿਰਫ ਅੱਖਰਾਂ ਵਾਲੀ ਬੋਲੀ ਜਾਂ ਬਾਣੀ ਸੁਣ ਸਕਦੇ ਹਨ, ਪਰ ਆਤਮ ਪ੍ਰਕਾਸ਼ ਰੂਪੀ ਤਤ ਸ਼ਬਦ, ਨਾਮ, ਧੁਨੀ ਆਦਿ ਨੂੰ ਸੁਣਨ ਤੋਂ ਇਹ ਸਰੀਰਕ ਕੰਨ ਅਸਮਰੱਥ ਹਨ। ਸੂਰਜ ਚੜ੍ਹਨ ਨਾਲ ਰਾਤ ਦੇ ਹਨੇਰੇ ਦੇ ਸਾਰੇ ਔਗੁਣ ਤੇ ਕਲੇਸ਼ ਸਹਿਜ ਸੁਭਾਏ ਆਪ ਮੁਹਾਰੇ ਹੀ ਅਲੋਪ ਹੋ ਜਾਂਦੇ ਹਨ। ਦੂਜੇ ਪਾਸੇ ਚਾਨਣ ਹੋਣ ਨਾਲ ਸੂਰਜ ਦੀਆਂ ਸਾਰੀਆਂ ਬਰਕਤਾਂ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ। ਸੋ ਐਨ ਇਸੇ ਤਰ੍ਹਾਂ ਸ਼ਬਦ ਦੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੁਆਰਾ ਜੀਵ ਨੂੰ ਅਨੇਕਾਂ ਸਰੀਰਕ, ਮਾਨਸਿਕ ਅਤੇ ਆਤਮਿਕ ਬਰਕਤਾਂ ਸੁੱਤੇ ਸਿੱਧ ਹੀ ਪ੍ਰਾਪਤ ਹੋ ਜਾਂਦੀਆਂ ਹਨ। ਸ਼ਬਦ ਦੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੁਆਰਾ ਇਹਨਾਂ ਅਨੇਕਾਂ ਆਤਮਿਕ ਬਰਕਤਾਂ ਅਤੇ ਬਖਸ਼ਿਸ਼ਾਂ ਵਿੱਚੋਂ ਕੁਝ ਕੁ ਦੀ ਸੰਖੇਪ ਵਿਚਾਰ ਹੇਠਾਂ ਕੀਤੀ ਜਾਂਦੀ। ਗੁਰਬਾਣੀ ਵਿੱਚ ਹਉਮੈ ਨੂੰ ਮਾਨਸਿਕ ਦੀਰਘ ਰੋਗ ਦੱਸਿਆ ਗਿਆ। ਇਸ ਹਉਮੈ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੀ ਹੈ। ਮਾਇਆ ਦੇ ਅੰਧ ਗੁਬਾਰ ਅਥਵਾ ਅਗਿਆਨਤਾ ਵਿੱਚੋਂ ਹਉਮੈ ਉਪਜਦੀ ਹੈ ਅਤੇ ਇਹ ਅਗਿਆਨਤਾ ਰੱਬ ਨੂੰ ਭੁੱਲ ਕੇ ਬੇਮੁੱਖ ਹੋਣ ਨਾਲ ਉਪਜਦੀ ਹੈ। ਹਾਂਜੀ, ਇਹ ਹਉਮੈ ਜੋ ਸਿਰਫ ਮਨ ਦਾ ਭਰਮ ਭੁਲਾਵਾ ਹੀ ਹੈ ਅਗਿਆਨਤਾ ਵਿੱਚੋਂ ਉਪਜਦੀ ਹੈ ਅਤੇ ਇਹ ਅਗਿਆਨਤਾ ਰੱਬ ਨੂੰ ਭੁੱਲ ਕੇ ਬੇਮੁੱਖ ਹੋਣ ਨਾਲ ਉਪਜਦੀ ਹੈ। ਇਹ ਹਉਮੈ ਹੀ ਹੋਰ ਸਾਰੀਆਂ ਬਿਖਾਦੀ ਅਨਸਰਾਂ ਦਾ ਮੁੱਢ ਕਾਰਨ ਹੈ। ਇਸੇ ਲਈ ਇਸ ਨੂੰ ਦੀਰਘ ਰੋਗ ਕਿਹਾ ਗਿਆ ਹੈ। ਔਰ ਇਹ ਦੀਰਘ ਰੋਗ ਹੀ ਜੀਵ ਦੇ ਸਾਰੇ ਸਰੀਰਕ ਅਤੇ ਮਾਨਸਿਕ ਦੁੱਖ ਕਲੇਸ਼ ਅਤੇ ਬੰਧਨਾਂ ਦਾ ਮੂਲ ਕਾਰਨ ਹੈ। ਦਿਮਾਗੀ ਸਿਆਣਪਾਂ, ਕਰਮ ਕਾਂਡਾਂ ਆਦਿ ਨਾਲ ਇਸ ਹਉਮੈ ਦਾ ਤਿਆਗ ਨਹੀਂ ਹੋ ਸਕਦਾ। ਇਹ ਹਉਮੈ ਜੋ ਸਾਰੀਆਂ ਬਿਖਾਦੀ ਅਨਸਰਾਂ ਦਾ ਮੁੱਢ ਕਾਰਨ ਹੈ, ਸਾਰੇ ਸਰੀਰਕ ਅਤੇ ਮਾਨਸਿਕ ਦੁੱਖ ਕਲੇਸ਼ਾਂ ਦਾ ਮੂਲ ਕਾਰਨ ਹੈ, ਇਸ ਹਉਮੈ ਦਾ ਦਿਮਾਗੀ ਸਿਆਣਪਾਂ ਨਾਲ, ਕਰਮ ਕਾਂਡਾਂ ਨਾਲ ਤਿਆਗ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਇਸ ਹਉਮੈ ਨੂੰ ਮਾਰਨ ਜਾਂ ਤਿਆਗਣ ਦਾ ਇੱਕੋ ਇੱਕ ਸਾਧਨ ਸ਼ਬਦ ਦਾ ਪ੍ਰਕਾਸ਼ ਅਥਵਾ ਨਵਾਮ ਦੁਆਰਾ ਹੀ ਦੱਸਿਆ ਗਿਆ ਹੈ। ਸ਼ਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ। ਪ੍ਰਭੂ ਨੂੰ ਰਿਝਾਵਣ ਲਈ ਜੀਵ ਨੂੰ ਦੈਵੀ ਗੁਣਾਂ ਦਾ ਸ਼ਿੰਗਾਰ ਕਰਨਾ ਲਾਜ਼ਮੀ ਹੈ ਅਤੇ ਸਾਰੇ ਦੈਵੀ ਗੁਣ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਦੁਆਰਾ ਹੀ ਗ੍ਰਹਿਣ ਕੀਤੇ ਜਾ ਸਕਦੇ ਹਨ। ਮਨ ਤਨ ਸੌਪੈ ਕੰਤ ਕੋ, ਸਬਦੇ ਧਰੇ ਪਿਆਰ, ਪਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸਿੰਗਾਰ ਬਣਾਵਣਿਆ, ਸ਼ਬਦ ਸੱਚੈ ਰੰਗ ਲਾਲ ਕਰ, ਪੈ ਪਾਏ ਸਿੰਗਾਰ ਬਣਾਏ। ਸੋ ਪ੍ਰਭੂ ਨੂੰ ਰਿਝਾਵਣ ਲਈ ਜੀਵ ਨੂੰ ਦੈਵੀ ਗੁਣਾਂ ਦਾ ਸ਼ਿੰਗਾਰ ਕਰਨਾ ਲਾਜ਼ਮੀ ਹੈ। ਪਿਛਲੇ ਕੀਤੇ ਕਰਮਾਂ ਅਨੁਸਾਰ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਅਨੇਕਾਂ ਦੁੱਖ ਕਲੇਸ਼ ਭੋਗਣੇ ਪੈਂਦੇ ਹਨ। ਪਰ ਸਾਧਾਰਨ ਮਨੁੱਖ ਇਹਨਾਂ ਦੁੱਖਾਂ ਤੋਂ ਬਹੁਤ ਛੇਤੀ ਪਰੇਸ਼ਾਨ ਅਤੇ ਬੇਚੈਨ ਹੋ ਜਾਂਦਾ ਹੈ। ਕੇਤਿਆ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਅਨੁਸਾਰ ਅਸਲ ਵਿੱਚ ਇਹ ਦੁੱਖ ਸੁੱਖ ਦਵਾਈ ਦੇ ਰੂਪ ਵਿੱਚ ਮਨੁੱਖ ਲਈ ਕਲਿਆਣਕਾਰੀ ਸਾਬਿਤ ਹੁੰਦੇ ਹਨ। ਇਸ ਸੱਚਾਈ ਜਾਂ ਇਸ ਰਮਜ ਨੂੰ ਗੁਰ ਸ਼ਬਦ ਦੀ ਕਮਾਈ ਦੁਆਰਾ ਹੀ ਬੁਝਿਆ ਜਾ ਸਕਦਾ ਹੈ। ਇਹ ਦੁੱਖ ਸੁੱਖ ਦਵਾਈ ਦੇ ਰੂਪ ਵਿੱਚ ਮਨੁੱਖ ਲਈ ਕਲਿਆਣਕਾਰੀ ਸਾਬਿਤ ਹੁੰਦੇ ਹਨ। ਇਸ ਸੱਚਾਈ ਨੂੰ ਗੁਰ ਸ਼ਬਦ ਦੀ ਕਮਾਈ ਦੁਆਰਾ ਹੀ ਬੁਝਿਆ ਜਾ ਸਕਦਾ ਹੈ। ਤੂੰ ਕਰੈ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ। ਹਰ ਮਨੁੱਖ ਕੋਈ ਨਾ ਕੋਈ ਪਰਿਵਾਰਿਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਮੋਹ ਦੀ ਦਲਦਲ ਵਿੱਚ ਫਸਿਆ ਹੋਇਆ। ਹਰ ਮਨੁੱਖ ਮੋਹ ਮਾਇਆ ਦੇ ਬੰਧਨ ਕੇਵਲ ਪ੍ਰਭੂ ਬੈਰਾਗ ਹੀ ਤੋੜ ਸਕਦਾ, ਔਰ ਇਹ ਬੈਰਾਗ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ। ਕੋਈ ਨਾ ਕੋਈ ਪਰਿਵਾਰਿਕ, ਸਮਾਜਿਕ ਅਤੇ ਰਾਜਨੀਤਿਕ ਧਾਰਮਿਕ ਮੋਹ ਦੀ ਦਲਦਲ ਵਿੱਚ ਹਰ ਮਨੁੱਖ ਫਸਿਆ ਹੋਇਆ ਅਤੇ ਮੋਹ ਮਾਇਆ ਦੇ ਬੰਧਨ ਕੇਵਲ ਪ੍ਰਭੂ ਬੈਰਾਗ ਹੀ ਤੋੜ ਸਕਦਾ। ਸੋ ਇਹ ਬੈਰਾਗ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ ਹੈ। ਸ਼ਬਦ ਰਤੇ ਪੂਰੇ ਬੈਰਾਗੀ, ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੈ। ਹਰ ਇੱਕ ਜੀਵ ਆਪਣੀ ਵਡਿਆਈ ਲੋੜਦਾ ਹੈ, ਇਸ ਲਈ ਉਹ ਅਨੇਕਾਂ ਧਾਰਮਿਕ ਕਰਮ ਕਾਂਡਾਂ ਜਾਂ ਧਨ ਜੋਬਨ ਦਾ ਸਹਾਰਾ ਲੈਂਦਾ ਹੈ। ਪਰ ਇਹ ਦੁਨਿਆਵੀ ਵਡਿਆਈ ਕੂੜੀ ਹੈ, ਛੇਤੀ ਹੀ ਉੱਡ ਪੁੱਟ ਜਾਂਦੀ ਹੈ। ਪਰ ਅਸਲ ਵਿੱਚ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਦੁਆਰਾ ਹੀ ਨਾਮ ਦੀ ਵਡਿਆਈ ਅਤੇ ਦਰਗਾਹ ਵਿੱਚ ਸੱਚੀ ਪੱਤ ਜਾਂ ਇੱਜ਼ਤ ਪ੍ਰਾਪਤ ਹੁੰਦੀ ਹੈ। ਹਾਂਜੀ, ਸ਼ਬਦ ਦੀ ਕਮਾਈ ਦੁਆਰਾ ਹੀ ਨਾਮ ਦੀ ਵਡਿਆਈ ਅਤੇ ਦਰਗਾਹ ਵਿੱਚ ਸੱਚੀ ਪੱਤ ਜਾਂ ਇੱਜ਼ਤ ਪ੍ਰਾਪਤ ਹੁੰਦੀ ਹੈ। ਸੱਚਾ ਸ਼ਬਦ ਸੱਚੀ ਪੱਤ ਹੋਏ, ਸੱਚਾ ਸ਼ਬਦ ਪੱਤ ਉਪਜੈ ਸੱਚੇ ਸੱਚਾ ਨਾਉ। ਸਾਰੇ ਜੀਵਾਂ ਦਾ ਹਰ ਕੰਮ, ਹਰ ਉੱਦਮ, ਰੀਝ, ਉਹਨਾਂ ਦਾ ਉਤਸ਼ਾਹ, ਸਾਰਿਆਂ ਜੀਵਾਂ ਦਾ ਧਿਆਨ ਧਨ ਜੋਬਨ ਅਤੇ ਮੈਂ ਮੇਰੀ ਦੀ ਪਰਿਕਰਮਾ ਕਰਦਾ, ਜਿਸ ਕਾਰਨ ਉਹ ਸੁੱਤੇ ਸਿੱਧੀ ਮੈਂ ਮੇਰੀ ਵਿੱਚ ਗਲਤਾਨ ਹੋ ਕੇ ਮਾਇਆ ਵਿੱਚ ਲਿਵਲੀਨ ਹੁੰਦੇ ਹਨ। ਔਰ ਐਨ ਇਸੇ ਤਰ੍ਹਾਂ ਗੁਰਮੁਖ ਜਨ, ਗੁਰਮੁਖ ਜਨ ਗੁਰ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ ਅਤੇ ਮਾਇਆ ਤੋਂ ਅਲਿਪਤ ਰਹਿੰਦੇ ਹਨ। ਸਾਰੇ ਜੀਵ ਧਨ ਜੋਬਨ ਅਤੇ ਮੈਂ ਮੇਰੀ ਦੀ ਪਰਿਕਰਮਾ ਕਰਦੇ, ਉਹ ਸੁੱਤੇ ਸਿੱਧ ਮੈਂ ਮੇਰੀ ਵਿੱਚ ਗਲਤਾਨ ਹੋ ਕੇ ਮਾਇਆ ਵਿੱਚ ਲਿਵਲੀਨ ਹੁੰਦੇ ਹਨ। ਪਰ ਗੁਰਮੁਖ ਜਨ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ ਅਤੇ ਮਾਇਆ ਤੋਂ ਅਲਿਪਤ ਰਹਿੰਦੇ ਹਨ। ਗੁਰ ਕੈ ਸ਼ਬਦ ਸੱਚ ਲਿਵਲਾਏ, ਗੁਰ ਕੈ ਸ਼ਬਦ ਏਕ ਲਿਵਲਾਗੀ, ਤੇਰੇ ਨਾਮ ਰਤੇ ਤ੍ਰਿਪਤਾਸੀ। ਸਦਾ ਅਲਿਪਤ ਰਹੇ ਗੁਰ ਸ਼ਬਦੀ, ਸਾਚੇ ਸਿਉ ਚਿੱਤ ਲਾਏ ਦਾ। ਸੰਸਾਰਕ ਅਗਨ ਸੋਕ ਸਾਗਰ ਅਥਵਾ ਮਾਇਕੀ ਦਲਦਲ ਵਿੱਚੋਂ ਕੇਵਲ ਰੱਬੀ ਪ੍ਰੇਮ ਹੀ ਜੀਵ ਨੂੰ ਕੱਢ ਸਕਦਾ। ਇਹ ਰੱਬੀ ਪਿਆਰ ਗੁਰਮੁਖ ਪਿਆਰਿਆਂ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਹੀ ਉਪਜ ਸਕਦਾ ਹੈ। ਹਾਂਜੀ, ਰੱਬੀ ਪਿਆਰ ਕੇਵਲ ਰੱਬੀ ਪ੍ਰੇਮ ਹੀ ਜੀਵ ਨੂੰ ਕੱਢ ਸਕਦਾ ਹੈ ਮਾਇਕੀ ਦਲਦਲ ਵਿੱਚੋਂ, ਔਰ ਇਹ ਰੱਬੀ ਪਿਆਰ ਗੁਰਮੁਖ ਪਿਆਰਿਆਂ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਹੀ ਉਪਜ ਸਕਦਾ ਹੈ। ਜਿਸ ਨੂੰ ਪ੍ਰੇਮ ਮਨ ਵਸਾਏ, ਸੱਚ ਹੈ ਸ਼ਬਦ ਸਹਿਜ ਸੁਭਾਏ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਾਓ। ਪ੍ਰਭੂ ਗੁਣਾਂ ਦਾ ਸਾਗਰ, ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਖੁਦ ਇਲਾਹੀ ਗੁਣਾਂ ਦੀ ਖਾਨ ਬਣ ਜਾਂਦਾ ਹੈ। ਹਰ ਕੇ ਚਰਨ ਆਰਾਧੀ ਹੈ ਗੁਰ ਸ਼ਬਦ ਰਤਨਾਗਰ, ਤੂੰ ਗੁਣਦਾਤਾ ਸ਼ਬਦ ਪਛਾਤਾ, ਗੁਰ ਕਹਿ ਗੁਣ ਕਹਿ ਗੁਣੀ ਸਮਾਣੇ। ਸ਼ਬਦ ਦੀ ਕਮਾਈ ਦੁਆਰਾ ਇਹ ਨਿਕੰਮੀ ਤੇ ਵਿਕਾਰੀ ਦੇਹੀ ਕੰਚਨ ਸੋਨੇ ਦੀ ਨਿਆਈ ਨਿਰਮਲ ਕੀਮਤੀ ਅਤੇ ਸੁੰਦਰ ਬਣ ਜਾਂਦੀ। ਹਰਿਮੰਦਰ ਸਭ ਦੇ ਸੋਹਣਾ ਕੰਚਨ ਕੋਟ ਅਪਾਰ ਕਾਇਆ ਕੰਚਨ ਸ਼ਬਦ ਵਿਚਾਰਾ। ਸ਼ਬਦ ਦੀ ਕਮਾਈ ਦੁਆਰਾ ਹੀ ਸੂਖਮ ਤੇ ਅਦ੍ਰਿਸ਼ਟ ਪ੍ਰਭੂ ਦੀ ਹੋਂਦ ਜਾਂ ਹਸਤੀ ਉੱਤੇ ਜਗਿਆਸੂ ਦਾ ਮਨ ਪਤੀਜਦਾ ਤੇ ਮੰਨਦਾ। ਅਦ੍ਰਿਸ਼ਟ ਪ੍ਰਭੂ ਦੀ ਹੋਂਦ ਉੱਤੇ ਜਗਿਆਸੂ ਦਾ ਮਨ ਸ਼ਬਦ ਦੀ ਕਮਾਈ ਦੁਆਰਾ ਹੀ ਪਤੀਜਦਾ ਤੇ ਮੰਨਦਾ ਹੈ। ਸ਼ਬਦ ਪਤੀਜੈ ਅਲਖ ਅਪੇਵਾ, ਇਹੋ ਮਨ ਪੀਜੈ ਸ਼ਬਦ ਪਤੀਜੈ। ਇਹ ਮਨ ਅਤਿਅੰਤ ਚੰਚਲ ਅਤੇ ਅਸਾਧ ਹੈ, ਇਸਨੂੰ ਸ਼ਬਦ ਦੀ ਕਮਾਈ ਦੁਆਰਾ ਹੀ ਸਾਧਿਆ ਜਾ ਸਕਦਾ ਹੈ ਅਤੇ ਸ਼ਾਂਤੀ ਆ ਸਕਦੀ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰ ਸ਼ਬਦੀ ਮਨ ਧੀਰਾ। ਬੰਧਨ ਤੋੜੇ ਮੁਕਤ ਘਰ ਰਹੈ, ਗੁਰ ਸ਼ਬਦੀ ਅਸਥਿਰ ਘਰ ਬਹੈ। ਮਾਇਕੀ ਭਰਮ ਭੁਲਾਵੇ ਕਾਰਨ ਜੀਵ ਆਪਣੀ ਸੀਮਤ ਬੁੱਧੀ ਨਾਲ ਸਿਆਣਪਾਂ ਘੋਟ ਕੇ ਸੁੱਖ ਦੀ ਪ੍ਰਾਪਤੀ ਲਈ ਉੱਦਮ ਕਰਦਾ ਹੈ, ਪਰ ਉਲਟਾ ਕਰਮਬੱਧ ਹੋ ਕੇ ਦੁੱਖ ਭੋਗਦਾ ਹੈ ਤੇ ਜਮਾਂ ਦੇ ਵਸ ਪੈਂਦਾ। ਪਰ ਜੇ ਜੀਵ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਦੀ ਕਮਾਈ ਕਰੇ ਤਾਂ ਉਸਨੂੰ ਵਿਵੇਕ ਬੁੱਧੀ ਅਥਵਾ ਅਨੁਭਵੀ ਗਿਆਨ ਜਾਂ ਆਤਮਿਕ ਸੋਝੀ ਹੋ ਜਾਂਦੀ। ਹਾਂਜੀ, ਮਾਇਕੀ ਭਰਮ ਭੁਲਾਵੇ ਕਾਰਨ ਜੀਵ ਆਪਣੀ ਸੀਮਤ ਬੁੱਧੀ ਨਾਲ ਸਿਆਣਪਾਂ ਘੋਟ ਕੇ ਸੁੱਖ ਦੀ ਪ੍ਰਾਪਤੀ ਲਈ ਉੱਦਮ ਕਰਦਾ ਹੈ, ਪਰ ਉਲਟਾ ਕਰਮਬੱਧ ਹੋ ਕੇ ਦੁੱਖ ਭੋਗਦਾ ਹੈ। ਪਰ ਜੇ ਜੀਵ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਦੀ ਕਮਾਈ ਕਰੇ ਤਾਂ ਉਸਨੂੰ ਵਿਵੇਕ ਬੁੱਧੀ ਅਥਵਾ ਅਨੁਭਵੀ ਗਿਆਨ ਜਾਂ ਆਤਮਿਕ ਸੋਝੀ ਹੋ ਜਾਂਦੀ ਹੈ, ਜਿਸ ਦੁਆਰਾ ਉਸਨੂੰ ਸਹੀ ਆਤਮਿਕ ਜੀਵਨ ਸੇਧ ਮਿਲਦੀ ਹੈ। ਇਸ ਤਰ੍ਹਾਂ ਉਹ ਜਗਿਆਸੂ ਗੁਰੂ ਘਰ ਵਿੱਚ ਵਡਹੰਸ ਬਣ ਜਾਂਦਾ। ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਤਾਰ, ਜਗ ਖੋਟੋ ਸੱਚ ਨਿਰਮਲੋ ਗੁਰ ਸ਼ਬਦੀ ਵਿਚਾਰ, ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ। ਤਨ ਪਿਰ ਕਾ ਇੱਕ ਹੀ ਸੰਗਵਾਸਾ ਅਨੁਸਾਰ, ਜੀਵ ਰੂਪ ਆਤਮਾ ਤੇ ਪਰਮਾਤਮਾ ਹਿਰਦੇ ਰੂਪੀ ਸੇਜ ਤੇ ਅੱਠੇ ਪਹਿਰ ਇਕੱਠੇ ਰਹਿੰਦੇ ਹਨ, ਪਰ ਮਾਇਕੀ ਫੁਰਨਿਆਂ ਤੇ ਵਿਕਾਰਾਂ ਦੁਆਰਾ ਪਤੀ ਪਰਮਾਤਮਾ ਵਿਸਰਿਆ ਰਹਿੰਦਾ ਹੈ। ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਨ ਨਾਲ ਪਤੀ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਦੀ। ਇਸ ਤਰ੍ਹਾਂ ਲਗਾਤਾਰ ਪ੍ਰੇਮ ਭਰੀ ਯਾਦ ਜਾਂ ਸਿਮਰਨ ਦੁਆਰਾ ਧਨ ਪਿਰ ਦਾ ਅੰਤਰ ਆਤਮੇ ਮੇਲ ਹੁੰਦਾ। ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਤਾਰੀ। ਅਨੇਕਾਂ ਦੁੱਖਾਂ ਕਲੇਸ਼ਾਂ ਤੇ ਚਿੰਤਾਵਾਂ ਨਾਲ ਮਨ ਅਤੇ ਤਨ ਮੁਰਝਾਇਆ ਰਹਿੰਦਾ ਹੈ ਅਤੇ ਪ੍ਰੀਤ ਪ੍ਰੇਮ ਰਸ ਚਾਉ ਖੇੜੇ ਤੋਂ ਵਾਂਝਾ ਰਹਿੰਦਾ ਹੈ। ਦੁੱਖਾਂ ਕਲੇਸ਼ਾਂ ਤੇ ਚਿੰਤਾਵਾਂ ਨਾਲ ਮਨ ਮੁਰਝਾਇਆ ਅਤੇ ਪ੍ਰੀਤ ਰਸ ਚਾਉ ਖੇੜੇ ਤੋਂ ਵਾਂਝਾ, ਪਰ ਸ਼ਬਦ ਦੀ ਕਮਾਈ ਕਰਨ ਨਾਲ ਮਨ ਵਿੱਚ ਹਮੇਸ਼ਾ ਦੈਵੀ ਖਿਆਲ ਤੇ ਆਨੰਦੀ ਆਤਮਿਕ ਵਲਵਲੇ ਆਪਣੇ ਆਪ ਹੀ ਉਪਜਦੇ ਰਹਿੰਦੇ ਹਨ ਅਤੇ ਇਹ ਮਨ ਹਮੇਸ਼ਾ ਪ੍ਰੇਮ ਰੰਗ ਰਸ ਵਿੱਚ ਮੌਲਦਾ ਤੇ ਖਿੜਿਆ ਰਹਿੰਦਾ। ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਛਾਵ ਘਣੀ ਫੂਲੀ ਬਨ ਰਾਏ, ਗੁਰਮੁਖ ਬਿਗਸੈ ਸਹਿਜ ਸੁਭਾਏ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸ ਅੰਦੇਸਾ ਦੋਏ ਪੱਟ ਜੜੇ ਅਨੁਸਾਰ। ਇਹ ਆਸਾ ਤੇ ਅੰਦੇਸਾ ਦਸਮ ਦੁਆਰ ਦੇ ਦਰਵਾਜ਼ੇ ਦੇ ਦੋ ਵੱਡੇ ਵੱਡੇ ਤਖਤੇ ਹਨ, ਆਸਾ ਤੇ ਅੰਦੇਸਾ, ਜੋ ਕਿ ਬਹੁਤ ਹੀ ਮਜ਼ਬੂਤ ਹਨ। ਮਨ ਦੇ ਬਜਰ ਕਪਾਟ ਕੇਵਲ ਸਾਧ ਸੰਗਤ ਵਿੱਚ ਅਟੁੱਟ ਸ਼ਬਦ ਦੀ ਕਮਾਈ ਦੁਆਰਾ ਹੀ ਖੁੱਲ੍ਹਦੇ ਹਨ। ਬਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਖੁੱਲੀ ਜੈ। ਬਜਰ ਕਪਾਟ ਜੜੇ ਜੜ ਜਾਣੈ, ਗੁਰ ਸ਼ਬਦੀ ਖੋਲਾਏ ਦਾ। ਇਸ ਤਰ੍ਹਾਂ ਸ਼ਬਦ ਦੀ ਕਮਾਈ ਦੁਆਰਾ ਜਦੋਂ ਬਜਰ ਕਪਾਟ ਖੁੱਲ੍ਹਦੇ ਹਨ ਤਾਂ ਤਿੰਨਾਂ ਭਵਨਾਂ ਦਾ ਲੋਕਾਂ ਦੀ ਸੂਝ ਜਾਂ ਗਿਆਨ ਹੋ ਜਾਂਦਾ। ਸ਼ਬਦ ਪਛਾਣੈ ਤੀਨੇ ਪੌਣ। ਮਨੁੱਖ ਆਪਣੇ ਹਰ ਕੰਮ ਲਈ ਕੋਈ ਵਿਉਂਤ ਬਣਾਉਂਦਾ ਹੈ ਤੇ ਉੱਦਮ ਕਰਦਾ। इस चिंता विच उसका मानसिक तनाव बनिया रहिंदा है। अपने हर काम लई जो व्योंत बनाउंदा है, उद्यम करता है, इस चिंता विच उसका मानसिक तनाव बनिया रहिंदा है। पर जिस नू शब्द की कमाई द्वारा नाम की प्राप्ति हो जाती है तां अचिंत करे अचिंत काम करे प्रभ तिनके जिन हर का नाम प्यारा अनुसार उस दे हर कारज दी सार संभाल प्रभु आप करदा। पर जिस नू शब्द दी कमाई द्वारा नाम दी प्राप्ति हो जांदी है तां नानक शब्द अपार तिन सब किज सारिया। टूटे गंढ पड़े विचार गुर शब्दी कर कारज सार, अंगीकार करे ओह तेरा कार्य सब सवारना। पर जिसनू शब्द दी कमाई द्वारा नाम दी प्राप्ति हो जांदी है तां संत जना दी संगत विच एकागर चित शब्द द्वारा हरि दे गुण गाउण नाल ही अकथ कथा दी सोझी आउंदी है अते प्रभु नाल मेल हुंदा है। शब्द गुरु सुरत तुन चेला अकथ कथा ले रहो निराला। बूझो ज्ञानी बूझना एहो अकथ कथा मन माहे, सतगुर मिले ता जानिए जा शब्द वसे मन माहे। बूझो ज्ञानी बूझना सारी दुनिया तन जोबन प्रभुता आदि दे आसरे ही संसार विच वडियाई पाउण लई पागल होई फिरदी। हां जी पिछे पढ़िया कि हर जीव अपनी वडियाई लोड़दा है, जिस लई अनेकां धार्मिक कर्मकांड जां तन जोबन दा सहारा लैंदा। सो सारी दुनिया तन जोबन प्रभुता आदि दे आसरे ही संसार विच वडियाई पाउण लई पागल होई फिरदी। धार्मिक खेतर विच भी बहुत लोग नाम दी वडियाई लई अनेकां धार्मिक कर्मकांड जप तप अते अनेक साधनावां करदे हन, पर ए नाम वडियाई यह नाम वडियाई केवल साध संगत दे आसरे शब्द द्वारा हमें त्यागण नाल ही मिलदी है। गुरबाणी दा फुरमान है, नानक ताको मिले वडाई जिस घट भीतर शब्द रवै। समुची संसारक ते धार्मिक श्रेणी दा जीवन माया दे त्रै गुणा विच ही गुजरदा, पर परम गत या परम पद दी प्राप्ति केवल साध संगत रूपी सच्ची टकसाल विच शब्द दी कमाई द्वारा हुंदी। परम गत या परम पद दी प्राप्ति केवल साध संगत रूपी सच्ची टकसाल विच शब्द दी कमाई द्वारा हुंदी। अमृत शब्द पीवै जन कोए नानक तां की परम गत होए। जीव मायकी पौजल दे विकारां दे घूमण केर अते चिंता दे चखणा विच गोते खांदा होया दुखी रहिंदा। इस अगन सोख सागर अथवा पौजल तों केवल साडी सुरत ही शब्द दे जहाज ते सवार होके पार लंघ सकदी। इस मायकी पौजल दे विकारां दे घूमण केर विचों चिंता चिखा दे चखणा विचों गोते खांदा दुखी रहिंदा है जीव, और इस अगन सोख सागर इस पौजल तो केवल साड़ी सुरत ही शब्द दे जहाज ते सवार हो के पार लंघ सकदी। पौजल बिखम असगाहो गुर शब्दी पार पाए, जिन कीच किया सोई जाने शब्द विचार पौ सागर तरह अनुसार। शब्द सुरत विच लिवलीन होए गुरमुख प्यारियां दी अकल कला द्वारा ही ए संसार थमिया होया। गुर शब्द विच प्रभु दा नाम रूपी प्रेम पदार्थ ओत पोत है। साध संगत रूपी सच्ची टकसाल विच मन बच कर्म करके शब्द दी कमाई करदिया सहजे ही गुर प्रसाद द्वारा नाम विच समाई हो जांदी। नानक निर्मल नाद शब्द तुन सच रामे नाम समाएदा। साडे मन विचों विकारी ते मायकी फुरने वलवले आदि आप मुहारे फुआरे वांग फुटदे रहिंदे हन, जो कि अत्यंत परेशानी ते मानसिक तनाव दा कारण बनदे हन। पर साध संगत विच शब्द दी कमाई करन नाल हर फुरने अते हर वलवले नू शब्द दी दैवी प्योंद चढ़ जांदी है। फिर अठे पहर अनहद तुनी जां रुंचुण कार दा आनंदी बिस्मादी ते रसीला संगीत गूंजदा। जय जय शब्द अनाहत वाजै, सुन सुन अनद करे प्रभ गाजै। अज्ञानता अते परम कारण दुबिधा उपजदी है, अते दुबिधा कारण विश्वास डावांडोल हो जांदा है। पर बख्शे होए दृढ़ विश्वासी गुरमुख प्यारियां दी अगवाई अथवा साध संगत विच गुर शब्द दी कमाई द्वारा दुबिधा ते परम दूर हो जांदा। हां जी, दुबिधा कारण विश्वास डावांडोल हो जांदा, पर साध संगत विच गुरमुख प्यारियां दी अगवाई विच गुर शब्द दी कमाई द्वारा दुबिधा ते परम दूर हो जांदा है अते जग्यासु आत्मिक अडोलता ते सहज विच वसदा। जितना चिर जग्यासु संसारिक आसा तृष्णा वल्लों मरदा नहीं, उतना चिर नाम दी प्राप्ति नहीं हुंदी। जितना चिर जग्यासु संसारिक आसा तृष्णा वल्लों मरदा नहीं, उतना चिर नाम दी प्राप्ति नहीं हुंदी। दूजे लफ्जां विच साध संगत विच शब्द दी कमाई करके ही माइकी जीवन वल्लों मरीदा है अते आत्मिक जीवन या आत्म मंडल विच नवा जन्म हुंदा। सतगुर कै जन्मे गवन मिटाया, शब्द मरो फिर जीवो सद ही तां फिर मरण ना होई। जदों जग्यासु दी सुरत मत मन बुद्धि साध संगत दी सच्ची टकसाल विच शब्द दी कमाई द्वारा कड़ी जांदी है तां उस दे अंदर अनुभवी अध्यात्मिक ज्ञान उपजदा। शब्द दी कमाई करदिआं जग्यासु नूं अंतर आत्मे निज घर वासा जां सहज समाध प्राप्त हो जांदी है, जिस नाल उस दी हर तरह दी भटकना फिर खत्म हो जांदी। अंतर आत्मे निज घर वासा जां सह समाधि प्राप्ति हो जांदी है शब्द दी कमाई करदिआं, फिर हर उस दी हर तरह दी भटकना खत्म हो जांदी। शब्द सलाहे से जन निर्मल निज घर वासा ताहा है। जीव रूपी इस्त्री सुहागण तां ही बन सकदी है जे ओ अवगुण त्याग के मन तन अरप के पै पाए निम्रता आदि दे दैवी गुणां दा श्रृंगार करे। हां जी, जिस तरह पिछे पढ़िया कि प्रभु नूं रिझाउण लई जीव नूं दैवी गुणां दा श्रृंगार करना लाजमी है, सो जीव रूपी इस्त्री सुहागण तां ही बन सकदी है जे ओ अवगुण त्याग के मन तन अरप के पै पाए निम्रता आदि दे दैवी गुणां दा श्रृंगार करे। और ये श्रृंगार केवल साध संगत विच शब्द दी कमाई द्वारा ही कीता जा सकदा। शब्द रती सोहागणी गुर कह पाए प्यार, बाणी गुरु गुरु है बाणी अनुसार, गुर शब्द ते गुरु ओत पोत हन। ज्यों ज्यों जग्यासु साध संगत विच शब्द दी मन बच कर्म करके कमाई करदा है त्यों त्यों ओ गुरु दे नजदीक हुंदा जांदा, इवें ओ सहजे ही गुरु दा महल प्राप्त कर लैंदा। तो पहला दस्या जा चुका है कि परमात्मा दे सारे गुण शब्द विच मौजूद हन, इसलिए शब्द भी सर्व व्यापक ते सर्व रहया भरपूर है। शब्दे रव रहया गुरु रूप मुरारे, प्रभु खुद निर्मल है अते उस तो उपजया शब्द अते नाम भी निर्मल है। पर जीव दा मन जगत दी माइकी काल कोठड़ी अंदर विचरदा होया काला ते मैला हो गया है। ए मैल केवल लगातार साध संगत करदिया होया शब्द दी कमाई द्वारा ही दूर हो सकती, अते फिर मन पवित्र अते निर्मल हो जांदा। मन तोवो शब्द लागो, हर स्यों रहो चित लाए। अपनी अंदरली जोत नूं परम जोत विच मिलाउणा मनुखा जन्म दा मुख प्रयोजन या निशाना, इसलिए शब्द दी कमाई द्वारा ही जग्यासु होमै नूं साध संगत विच दूर करके परमात्मा विच समा सकदा। साध संगत विच गुर शब्द दी कमाई द्वारा जग्यासु अंदर अनेकां दैवी गुणा रूपी हीरे ते जवाहरात प्राप्त हो जांदे हन। दूसरे लफ्जां विच प्रभु प्रेम द्वारा आड़ दाम को छीपरो होयो लाखीणा दी न्याई, जग्यासु दैवी संपदा या दैवी खजाने दा मालक बन जांदा। अंदर हीरा लाल बनाया गुर कै शब्द परख परख आया, प्यो दादे का खोल डिठा खजाना ता मेरा मन पया निधाना। ਅਨੇਕਾਂ ਦੇਵੀ ਗੁਣਾਂ ਰੂਪੇ ਹੀਰੇ ਤੇ ਜਵਾਹਰਾਤ। ਸੋ ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਵਿੱਚ ਪ੍ਰਭੂ ਦੇ ਸਾਰੇ ਸੂਖਮ ਤੇ ਸਥੂਲ ਗੁਣ ਮੌਜੂਦ ਹਨ। ਹਰ ਧਰਮ ਦੇ ਧਾਰਮਿਕ ਗ੍ਰੰਥ ਵਿੱਚ ਨਾਮ ਤੇ ਨਾਮ ਦੀ ਪ੍ਰਾਪਤੀ ਦਾ ਜ਼ਿਕਰ ਆਉਂਦਾ ਹੈ। ਇਸ ਲਈ ਗੁਰਬਾਣੀ ਦੀ ਰੋਸ਼ਨੀ ਵਿੱਚ ਸ਼ਬਦ ਅਤੇ ਨਾਮ ਸੰਬੰਧੀ ਵਿਚਾਰਾਂ ਨੂੰ ਸਪਸ਼ਟ ਕਰਨਾ ਜ਼ਰੂਰੀ ਬਣ ਜਾਂਦਾ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਇਹ ਸ਼ਬਦ ਤੇ ਨਾਮ ਦੋਨੋਂ ਹੀ ਇੱਕੇ ਆਤਮ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਜਿਸ ਤਰ੍ਹਾਂ ਰਾਤ ਦੇ ਕੋਪ ਹਨੇਰ ਅੰਦਰ ਸਾਨੂੰ ਚੌਲੇ ਭਰਮ ਭੁਲੇਖੇ ਪੈਂਦੇ ਹਨ, ਅਸੀਂ ਅਨੇਕਾਂ ਗਲਤੀਆਂ ਕਰਦੇ ਹਾਂ, ਠੋਕਰਾਂ ਖਾਂਦੇ ਹਾਂ, ਬੇਅੰਤ ਕੀੜੇ ਮਕੌੜੇ, ਮੱਛਰ, ਸੱਪ, ਚੋਰ, ਡਾਕੂ ਆਦਿ ਸਾਡੇ ਉੱਤੇ ਵਾਰ ਕਰਦੇ ਹਨ। ਪਰ ਜਦ ਸੂਰਜ ਚੜ੍ਹਦਾ ਹੈ ਤਾਂ ਹਨੇਰਾ ਆਪੇ ਦੂਰ ਹੋ ਜਾਂਦਾ ਹੈ, ਕੀੜੇ ਮਕੌੜੇ ਛਾਈ ਮਾਈ ਹੋ ਜਾਂਦੇ ਹਨ, ਚੋਰ ਡਾਕੂ ਅਲੋਪ ਹੋ ਜਾਂਦੇ ਹਨ, ਮੱਛਰ ਸੱਪ ਲੁਕ ਜਾਂਦੇ ਹਨ, ਚੌਲੇ ਨਹੀਂ ਪੈਂਦੇ, ਭਰਮ ਭੁਲੇਖੇ ਦੂਰ ਹੋ ਜਾਂਦੇ ਹਨ, ਠੋਕਰਾਂ ਤੋਂ ਬਚ ਜਾਈਦਾ ਹੈ, ਹਨੇਰੇ ਦੀਆਂ ਅਨੇਕਾਂ ਬਲਾਵਾਂ ਦੀਆਂ ਔਕੜਾਂ ਤੋਂ ਬਚ ਜਾਈਦਾ ਹੈ। ਇਸ ਤੋਂ ਇਲਾਵਾ ਸੂਰਜ ਦੀ ਰੋਸ਼ਨੀ ਦੇ ਸਾਰੇ ਗੁਣ ਜਿਹਾ ਕਿ ਚਾਨਣ, ਗਰਮੀ, ਸ਼ਕਤੀ, ਜੀਵਨ ਰੋਂ ਵਰਗੀਆਂ ਅਨੇਕਾਂ ਬਰਕਤਾਂ ਤੋਂ ਲਾਭ ਲੈ ਕੇ ਅਸੀਂ ਆਪਣਾ ਜੀਵਨ ਸੁਖਦਾਈ, ਪ੍ਰਫੁੱਲਤ ਅਤੇ ਸਫਲ ਬਣਾਉਂਦੇ ਹਾਂ। ਸੋ ਐਨ ਇਸੇ ਤਰ੍ਹਾਂ ਸਾਡੇ ਅੰਤਰਗਤ ਮਨ ਦੀ ਹਾਲਤ, ਸਾਡੇ ਮਨ ਨੂੰ ਮਾਇਆ ਦੇ ਕੋਪ ਹਨੇਰ ਵਿੱਚ ਹਉਮੈ ਦਾ ਭਰਮ ਭੁਲਾਵਾ ਪਿਆ ਹੋਇਆ, ਇਸ ਕਾਰਨ ਅਸੀਂ ਅਨੇਕਾਂ ਦੁੱਖ ਕਲੇਸ਼ ਭੋਗਦੇ ਹਾਂ ਅਤੇ ਆਪਣਾ ਹੀਰੇ ਜੈਸਾ ਜਨਮ ਅਜਾਈ ਗਵਾ ਰਹੇ ਹਾਂ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸੋ ਸਾਧ ਸੰਗਤ ਦੁਆਰਾ ਸਾਡੀ ਮਾਇਕੀ ਨੀਂਦ ਖੁੱਲਦੀ, ਸਾਧ ਸੰਗਤ ਦੁਆਰਾ ਸਾਡੀ ਮਾਇਕੀ ਨੀਂਦ ਖੁੱਲਦੀ ਹੈ ਅਤੇ ਨਾਮ ਸਿਮਰਨ ਨਾਲ ਸ਼ਬਦ ਦਾ ਸਾਡੇ ਅੰਤਰ ਆਤਮੇ ਪ੍ਰਕਾਸ਼ ਹੁੰਦਾ। ਫਿਰ ਇਸ ਦੀ ਰੋਸ਼ਨੀ ਨਾਲ ਮਾਇਆ ਦੇ ਅਨੇਕਾਂ ਭਰਮ ਭੁਲੇਖੇ ਉੱਡ ਜਾਂਦੇ ਹਨ। ਇਸ ਤਰ੍ਹਾਂ ਸਾਡੇ ਅੰਤਰ ਆਤਮੇ ਸ਼ਬਦ ਅਥਵਾ ਨਾਮ ਦੇ ਅਨੇਕਾਂ ਗੁਣ ਅਤੇ ਬਰਕਤਾਂ ਪ੍ਰਦਾਨ ਅਥਵਾ ਪ੍ਰਵੇਸ਼ ਹੁੰਦੀਆਂ ਹਨ। ਇਸ ਤਰ੍ਹਾਂ ਸਾਡਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਂਦਾ। ਗੁਰਬਾਣੀ ਵਿਚਾਰ ਨੰਬਰ 62 ਸ਼ਬਦ ਭਾਗ 5। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਓ ਜੀਆਂ ਨੇ ਆਪਣੇ ਆਤਮਿਕ ਅਨੁਭਵ ਵਿੱਚੋਂ ਜੋ 132 ਲਿਖਤਾਂ ਲਿਖੀਆਂ ਹਨ, ਆਪ ਜੀ ਨੇ ਸ਼ਬਦ ਦੇ ਵਿਸ਼ੇ 'ਤੇ 9 ਭਾਗ ਲਿਖੇ ਹਨ। ਇਹਨਾਂ ਦੁਰਲੱਭ ਲਿਖਤਾਂ ਦਾ ਸਟਾਲ ਲਗਾਇਆ ਗਿਆ ਹੈ, ਆਪ ਜੀ ਉੱਥੋਂ ਪ੍ਰਾਪਤ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।